ਤੁਸੀਂ ਵੇਖਿਆ ਹੋਣਾ, ਕਈ ਵਾਰੀ ਜਦੋਂ ਆਦਮੀ ਦੇ ਹੱਥ ਵਿੱਚ ਤਾਕਤ ਆ ਜਾਂਦੀ ਹੈ, ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ, ਉਹ ਫਿਰ ਕੋਈ ਨਾ ਕੋਈ ਬਹਾਨਾ ਬਣਾ ਕੇ ਅਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ। ਸੰਸਕ੍ਰਿਤੀ ਸਲੋਕਾਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬੜਾ ਸੁੰਦਰ ਸਲੋਕ ਲਿਖਿਆ ਹੈ, ਦਾਨੰਗ ਪਰਾ ਪੂਰ ਬੇਨ ਪੋਚੰਤੇ ਮਹੀ ਪਤੇ ਵਪਰੀਤ ਬੁੱਧੀਅੰਗ ਮਾਰਤ ਲੋਕਿਆ ਹੈ ਨਾਨਕ ਚਿਰੰਕਾਲ ਦੁੱਖ ਭੋਗਤੇ। ਕੋਈ ਪਹਿਲਾਂ ਕੋਈ ਪੁੰਨ ਦਾਨ ਕੀਤਾ ਹੁੰਦਾ ਹੈ ਜਿਸਦਾ ਸਦਕਾ ਉਹਨਾਂ ਨੂੰ ਰਾਜ ਭਾਗ ਮਿਲ ਜਾਂਦਾ ਹੈ, ਅਤੇ ਫਿਰ ਰਾਜ ਭਾਗ ਪ੍ਰਾਪਤ ਕਰਕੇ ਅਤੇ ਫਿਰ ਆਮ ਬੇਕਸੂਰ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਵਪਰੀਤ ਬੁੱਧੀਅੰਗ, ਕਿਉਂਕਿ ਬੁੱਧੀ ਵਪਰੀਤ ਹੋ ਜਾਂਦੀ ਹੈ, ਉਹਨਾਂ ਦੀ ਸੋਚ ਬਿਲਕੁਲ ਬਦਲ ਜਾਂਦੀ ਹੈ, ਅਤੇ ਫਿਰ ਆਮ ਲੋਕਾਂ ਨੂੰ ਮਾਰਨਾ ਵੀ ਉਹ ਪਾਪ ਨਹੀਂ ਗਿਣਦੇ, ਬਸ ਕਹਿੰਦੇ ਕਰ ਦਿਓ ਕਤਲੇਆਮ। ਆ ਸੰਨ 1984 ਵਿੱਚ ਦੰਗੇ ਹੋਏ, ਉਹਦੇ ਵਿੱਚ ਹੋਇਆ ਅਸਰ ਸੰਘਾਰ। ਅਸਰ ਬਿਰਤੀ ਵਾਲਿਆਂ ਨੇ ਜੋ ਕਤਲੇਆਮ ਕੀਤਾ ਉਹ ਕਿਸੇ ਤੋਂ ਗੁੱਝਾ ਤਾਂ ਨਹੀਂ, ਅਤੇ ਹੁਣ ਵੀ ਜੋ ਜੋ ਲੋਕ ਆਮ ਲੋਕਾਂ 'ਤੇ ਜ਼ੁਲਮ ਕਰਦੇ ਨੇ ਕਿਸੇ ਦੇ ਗੁੱਝੇ ਤਾਂ ਨਹੀਂ ਰਹਿੰਦੇ। ਹਜ਼ੂਰ ਕਹਿੰਦੇ ਹੋਆ ਅਸਰ ਸੰਘਾਰ, ਇਸ ਤਰ੍ਹਾਂ ਅਸਰ ਬਿਰਤੀ ਦਾ ਮਾਲਕ ਹੋ ਕੇ ਤੇ ਨਰ ਸੰਘਾਰ ਵੀ ਕਰਨ ਵਾਲਾ ਹੋ ਜਾਵੇ।
ਉਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਦੇ ਪੋਥੀ ਵੀ ਨਾ ਪੜ੍ਹੀ ਹੋਵੇ ਤੇ ਕਦੇ ਗੀਤਾ ਵੀ ਨਾ ਪੜ੍ਹੀ ਹੋਵੇ, ਤੇ ਕਵਿਤ ਕੋਈ ਹੋਰ ਜਿਵੇਂ ਰਮਾਇਣ ਹੈ ਕਵਿਤਾ ਵਿੱਚ ਲਿਖੀ ਹੋਈ, ਕੋਈ ਇਤਿਹਾਸ ਵੀ ਨਾ ਪੜ੍ਹਿਆ ਹੋਵੇ, ਕਦੇ ਨਾ ਕਰਨ ਧਰਿਆ, ਤੇ ਕਦੇ ਕੰਨਾਂ ਦੇ ਵਿੱਚ ਕੋਈ ਧਰਮ ਸ਼ਾਸਤਰ, ਕੋਈ ਇਤਿਹਾਸ, ਕੋਈ ਗੁਰਬਾਣੀ, ਕੋਈ ਕਵਿਤਾ, ਕੋਈ ਧਾਰਮਿਕ ਗੀਤ ਵੀ ਨਾ ਸੁਣਿਆ ਹੋਵੇ।
ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਕਰਿਆ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੱਡਾ ਵੱਡਾ ਸਿਮਰਨ ਦਾ ਪ੍ਰਤਾਪ ਦੱਸਦੇ ਨੇ। ਇੱਕ ਪਾਸੇ ਆਦਮੀ ਵਿਕਾਰਾਂ ਦੇ ਵਸੀਕਾਰ ਹੋਇਆ ਹੋਇਆ, ਤੇ ਚਾਰੇ ਬੱਜਰ ਪਾਪ ਵੀ ਉਸਨੇ ਕਰ ਲਏ ਨੇ, ਤੇ ਉਸਨੇ ਰਾਕਸ਼ ਬਿਰਤੀ ਨੂੰ ਧਾਰਨ ਕਰਕੇ ਲੋਕਾਂ ਨੂੰ ਕਤਲ ਵੀ ਕਰ ਛੱਡਿਆ ਹੈ। ਕਦੇ ਕੋਈ ਪੋਥੀ, ਧਾਰਮਿਕ ਪੋਥੀ ਅਤੇ ਕੋਈ ਗੀਤ, ਕੋਈ ਕਵਿਤਾ ਵੀ ਜਿਸਨੇ ਕਦੇ ਕੰਨਾਂ ਵਿੱਚ ਨਾ ਸੁਣੀ ਹੋਵੇ, ਭਾਵ ਸਤਿਗੁਰੂ ਦੀ ਬਾਣੀ ਵੀ ਕਵਿਤਾ ਵਿੱਚ ਹੈ, ਇਹ ਵੀ ਰੱਬੀ ਗੀਤ ਹੈ, ਜਿਸਨੇ ਕਦੇ ਬਾਣੀ ਨੂੰ ਵੀ ਨਾ ਸੁਣਿਆ ਹੋਵੇ, ਪਰ ਹਜ਼ੂਰ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ, ਜੇ ਕਿਧਰੇ ਵਾਹਿਗੁਰੂ ਕਿਰਪਾ ਕਰ ਦੇਵੇ, ਕਿਸੇ ਮਹਾਂਪੁਰਖ ਦੀ ਕਿਰਪਾ ਹੋ ਜਾਵੇ ਅਤੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ, ਤਾਂ ਨਿਮਕ ਸਿਮਰਤ ਤਰਿਆ, ਅਤੇ ਉਹ ਨਿਮਕ ਭਰਦੇ ਸਿਮਰਨ ਦੇ ਨਾਲ ਭਾਈ ਉਹ ਤਰ ਜਾਂਦਾ ਹੈ।
ਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ।
ਲਾਹੌਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਤੱਕ ਚਾਰ ਪੌੜੀਆਂ ਹੋ ਗਈਆਂ ਨੇ, ਜਿਹਦੇ ਵਿੱਚ ਵਾਹਿਗੁਰੂ ਦੇ ਸਿਮਰਨ ਦਾ ਪ੍ਰਤਾਪ ਅਤੇ ਸਿਮਰਨ ਦਾ ਫਲ ਗੁਰੂ ਮਹਾਰਾਜ ਨੇ ਦਰਸਾਇਆ ਹੈ। ਹੁਣ ਦੂਸਰੇ ਪਾਸੇ ਆਦਮੀ ਚਾਹੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਕਿੰਨਾ ਵੀ ਧਾਰਮਿਕ ਬਣ ਜਾਵੇ ਅਤੇ ਕਿੰਨਾ ਵੀ ਖੁਸ਼ਹਾਲ ਹੋ ਜਾਵੇ, ਪਰ ਜੇ ਵਾਹਿਗੁਰੂ ਭੁੱਲ ਗਿਆ ਤਾਂ ਉਹਦਾ ਸਭ ਕੁਝ ਵਿਅਰਥ ਹੈ। ਸਾਸ ਸਿਮਰਤ ਬੇਦ ਚਾਰ, ਜਿਹੜੇ ਧਰਮ ਸ਼ਾਸਤਰ ਨੇ ਜਿਨ੍ਹਾਂ ਦੀ ਗਿਣਤੀ 6 ਮੰਨੀ ਗਈ ਹੈ, 6 ਘਰ, 6 ਗੁਰ, 6 ਉਪਦੇਸ਼ ਅਤੇ 27 ਸਿਮਰਤੀਆਂ, ਬੇਦ ਚਾਰ, 4 ਬੇਦ ਮੁਖਾਗਰ ਵਿਚਰੇ, ਅਤੇ ਇਹਨਾਂ ਦੀ ਵਿਚਾਰ ਆਪਣੇ ਮੁੱਖ 'ਤੇ ਅਗਰ ਭਾਵ ਤੋਂ ਕਰੇ, ਭਾਵ ਜਿਹੜੇ ਧਰਮ ਗ੍ਰੰਥ ਨੇ 27 ਸਿਮਰਤੀਆਂ ਨੇ, 4 ਵੇਦ ਨੇ, ਇਹਨਾਂ ਨੂੰ ਆਪਣੇ ਕੰਠ ਤੋਂ ਹੀ ਉਚਾਰਨ ਕਰੇ ਅਤੇ ਇਹਨਾਂ ਦੀ ਵਿਚਾਰ ਕਰਕੇ ਸੁਣਾਵੇ।
ਤਪੇ ਤਪੇ ਸਰ ਜੋਗਿਆ ਤੀਰਥ ਗਵਨ ਕਰੇ।
ਅਤੇ ਜਿਹੜੇ ਬੜੇ ਬੜੇ ਤਪੇ ਨੇ ਅਤੇ ਬੜੇ ਬੜੇ ਤਪੀਸ਼ਵਰ ਨੇ, ਉਹਨਾਂ ਦੇ ਕੋਲ ਵੀ ਜਾ ਕੇ ਬੈਠ ਜਾਵੇ ਅਤੇ ਬੜੇ ਬੜੇ ਯੋਗੀਆਂ ਦੀ ਵੀ ਸੰਗਤ ਕਰੇ, ਤੀਰਥ ਗਵਨ ਕਰੇ, ਅਤੇ ਨਾਲ ਵੀ ਜਿਹੜੇ ਤੀਰਥ ਨੇ ਉਹਨਾਂ 'ਤੇ ਵੀ ਗਵਨ ਕਰੇ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰੇ ਅਤੇ ਪੁੰਨ ਦਾਨ ਵੀ ਕਰ ਲਵੇ।
ਕਰਮਾਂ 'ਤੇ ਦੋਗਣੇ ਪੂਜਾ ਕਰਤਾ ਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਿੰਦੂ ਮਾਦੀ ਧਾਰਮਿਕ ਤਸਵੀਰ ਖਿੱਚਦੇ ਨੇ, ਖਟ ਕਰਮਾਂ 'ਤੇ ਦੁੱਗਣੇ, ਜਿਹੜੇ ਖਟ ਕਰਮ ਨੇ ਹਿੰਦੂ ਧਰਮ ਦੇ, ਸੰਧਿਆ, ਤਰਪਣ, ਗਾਇਤਰੀ ਮੰਤਰ, ਅਤਿਥੀ ਪੂਜਾ, ਦੇਵ ਅਰਚਨ ਅਤੇ ਹੋਮ, ਇਹ ਖਟ ਕਰਮ ਵੀ ਕਰ ਲਵੇ, ਇਸ ਤੋਂ ਹੋਰ ਦੁੱਗਣੇ ਵੀ ਕਰ ਲਵੇ। ਦੁੱਗਣੇ ਕਿਹੜੇ ਨੇ? ਖਟ ਕਰਮ ਹੋਰ ਵੀ ਨੇ ਬ੍ਰਾਹਮਣ ਦੇ। ਉਹ ਖਟ ਕਰਮ ਇਹ ਹਨ, ਦਾਨ ਕਰਨਾ ਅਤੇ ਦਾਨ ਲੈਣਾ, ਜਗ ਕਰਨਾ ਅਤੇ ਕਰਾਉਣਾ, ਅਤੇ ਵੇਦ ਪੜ੍ਹਨੇ ਅਤੇ ਪੜ੍ਹਾਉਣੇ, ਇਹ ਛੇ ਕਰਮ ਹੋਰ ਨੇ। ਜਿਹੜੇ ਖਟ ਕਰਮ ਨੇ ਸੰਧਿਆ ਤਰਪਣ ਆਦਿਕ ਉਹ ਵੀ ਕਰ ਲਵੇ, ਇਹਨਾਂ ਤੋਂ ਦੁੱਗਣੇ ਦੂਸਰੇ ਵੀ ਨਾਲ ਖਟ ਕਰਮ ਕਰ ਲਵੇ, ਪੂਜਾ ਕਰਤਾ ਨਹਾਏ ਅਤੇ ਫਿਰ ਬਈ ਨਹਾ ਕੇ ਗੰਗਾ ਦੇ ਜਲ ਵਿੱਚ ਜਾਂ ਕਿਸੇ ਤੀਰਥ ਵਿੱਚ ਨਹਾ ਕੇ ਪੂਜਾ ਵੀ ਕਰਦਾ ਹੋਵੇ,
ਰੰਗ ਨਾ ਲੱਗੇ ਪਾਰ ਬ੍ਰਹਮ ਤਾਂ ਸਰ ਪਰ ਨਰ ਕੇ ਜਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੈਸੀ ਇਹ ਵਿਚਾਰ ਨੂੰ ਸਾਡੇ ਸਾਹਮਣੇ ਲਿਆ ਰਹੇ ਹਨ ਬਈ ਇੱਕ ਪਾਸੇ ਆਦਮੀ ਧਾਰਮਿਕ ਬਣਿਆ ਹੋਇਆ ਹੈ, ਪਰ ਹਜ਼ੂਰ ਕਹਿੰਦੇ ਰੰਗ ਨਾ ਲੱਗੀ ਪਾਰ ਬ੍ਰਹਮ। ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੰਗ ਨਹੀਂ ਲੱਗਿਆ, ਉਸ ਵਾਹਿਗੁਰੂ ਦਾ ਪ੍ਰੇਮ ਨਹੀਂ ਲੱਗਿਆ, ਤੇ ਚਾਹੇ ਕਿੰਨਾ ਵੀ ਧਾਰਮਿਕ ਬਣਿਆ ਫਿਰੇ ਤਾਂ ਸਰ ਪਰ ਨਰਕੇ ਜਾਏ, ਜ਼ਰੂਰ ਬਾਰ ਜ਼ਰੂਰ ਉਸਨੂੰ ਨਰਕਾਂ ਦੇ ਵਿੱਚ ਹੀ ਜਾਣਾ ਪਵੇਗਾ।
ਰਾਜ ਮਿਲਕ ਸਿੱਖਦਾਰੀਆ ਰਸ ਭੋਗਣ ਵਿਸਥਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਸਾਰਕ ਦ੍ਰਿਸ਼ਟੀਕੋਣ ਤੋਂ ਆਦਮੀ ਕਿੰਨਾ ਵੀ ਸਮਿਰਧੀਵਾਨ ਹੋ ਜਾਵੇ, ਕਿੰਨਾ ਵੀ ਖੁਸ਼ਹਾਲ ਹੋ ਜਾਵੇ, ਰਾਜ ਵੀ ਪ੍ਰਾਪਤ ਕਰ ਲਵੇ, ਜਗੀਰਾਂ ਵੀ ਹਾਸਲ ਕਰ ਲਵੇ, ਸਰਦਾਰੀਆਂ ਵੀ ਹਾਸਲ ਕਰ ਲਵੇ, ਰਸ ਭੋਗਣ ਵਿਸਥਾਰ ਤੇ ਬੜੇ ਵਿਸਥਾਰ ਪੂਰਵਕ ਤੇ ਕਈ ਤਰ੍ਹਾਂ ਦੇ ਰਸਾਂ ਕਸਾਂ ਨੂੰ ਵੀ ਭੋਗ ਲਵੇ।
ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿੰਨੇ ਵੀ ਸੋਹਣੇ ਤੇ ਸੁਹਾਵਣੇ ਬਾਗ ਵੀ ਲਾ ਲਵੇ। ਹੁਣ ਕਈ ਗਾਰਡਨਾਂ ਦੇ ਬੜੇ ਸ਼ੌਕੀਨ ਹੁੰਦੇ ਨੇ, ਆਪਣੇ ਘਰਾਂ ਦੇ ਵਿੱਚ ਵੀ ਕੋਈ ਬਾਗ ਲਾਉਂਦੇ ਨੇ, ਕੋਈ ਫੁੱਲਦਾਰ ਤੇ ਫਲਾਂ ਵਾਲੇ ਬਿਰਛ ਲਾਉਂਦੇ ਨੇ। ਹਜ਼ੂਰ ਕਹਿੰਦੇ ਨੇ ਚਾਹੇ ਕਿੰਨੇ ਵੀ ਸੋਹਣੇ ਤੇ ਸੁਹਾਵਣੇ ਬਾਗ ਬਗੀਚੇ ਵੀ ਲਾ ਲਵੇ, ਚੱਲੇ ਹੁਕਮਾਂ ਅਫਾਰ, ਤੇ ਅਫਾਰ ਦਾ ਅਰਥ ਹੈ ਅਮੋੜ ਹੁਕਮ ਵੀ ਚੱਲਦਾ ਹੋਵੇ। ਅਮੋੜ ਹੁਕਮ ਉਸ ਨੂੰ ਕਹਿੰਦੇ ਨੇ ਵੀ ਜਦੋਂ ਇੱਕ ਵਾਰੀ ਕਹਿ ਦਿੱਤਾ ਤੇ ਉਸ ਨੂੰ ਕੋਈ ਬਦਲ ਨਾ ਸਕੇ, ਸਭ ਨੂੰ ਉਹ ਹੁਕਮ ਮੰਨਣਾ ਪਵੇ।
ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਬਹੁਤ ਤਰ੍ਹਾਂ ਦੇ ਰਾਜਿਆਂ ਦੇ ਹੋਰ ਮਾਇਆ ਦੇ ਰੰਗ ਤਮਾਸ਼ੇ ਨੇ ਉਹਨਾਂ ਨੂੰ ਵੀ ਭੋਗ ਲਵੇ ਤੇ ਚਾਏ ਲੱਗ ਰਿਹਾ, ਤੇ ਬਹੁਤ ਤਰ੍ਹਾਂ ਦੇ ਜਿਹੜੇ ਰੰਗ ਤਮਾਸ਼ੇ ਨੇ ਉਹਨਾਂ ਦੇ ਵਿੱਚ ਚਾਹ ਦੇ ਨਾਲ ਲੱਗ ਰਿਹਾ ਹੋਵੇ। ਕਿਉਂਕਿ ਹੁਣ ਰਾਜੇ ਲੋਕਾਂ ਦੇ ਆਪਣੇ ਵੱਖੋ ਵੱਖਰੀ ਕਿਸਮ ਦੇ ਸ਼ੌਕ ਹੁੰਦੇ ਨੇ, ਤੇ ਗਾਉਣ ਦੇ, ਵਜਾਉਣ ਦੇ, ਕੋਈ ਹੋਰ ਕੋਈ ਨਾ ਕੋਈ ਗੇਮਾਂ ਦੇ, ਇਸ ਤਰ੍ਹਾਂ ਦੇ ਜਿਹੜੇ ਬਹੁਤ ਤਰ੍ਹਾਂ ਦੇ ਮਾਇਆ ਦੇ ਰੰਗ ਤਮਾਸ਼ੇ ਨੇ ਤੇ ਬੜੇ ਚਾਹ ਦੇ ਨਾਲ ਇਹਨਾਂ ਦੇ ਵਿੱਚ ਲੱਗ ਰਿਹਾ ਹੋਵੇ।
ਨਾਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਨਹੀਂ ਆਇਆ, ਚਾਹੇ ਕਿੰਨੇ ਵੀ ਉਸਨੇ ਰਾਜ ਭਾਗ ਦੇ ਸੁੱਖ ਭੋਗ ਲਏ, ਕਿੰਨੀ ਵੀ ਮਾਇਆ ਇਕੱਠੀ ਕਰ ਲਈ, ਤਾਂ ਹਜ਼ੂਰ ਕਹਿੰਦੇ ਉਹ ਸੱਪ ਦੀ ਜੂਨ ਵਿੱਚ ਫਿਰ ਗਿਆ। ਭਾਵ ਜਿਸ ਮਨੁੱਖ ਨੇ ਰਾਜ ਪਾਗ ਮਾਇਆ ਇਕੱਠੀ ਕਰਕੇ ਕੋਈ ਪੁੰਨ ਦਾਨ ਨਹੀਂ ਕੀਤਾ, ਕੋਈ ਰੱਬ ਦੀ ਭਗਤੀ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਸਿਮਰਨ ਨਹੀਂ ਕੀਤਾ, ਤਾਂ ਹਜ਼ੂਰ ਕਹਿੰਦੇ ਭਾਈ ਉਸਨੂੰ ਸੱਪ ਦੀ ਜੂਨ ਵਿੱਚ ਹੀ ਜਾਣਾ ਪੈਂਦਾ ਹੈ। ਇੱਕ ਥਾਂ 'ਤੇ ਭਗਤ ਤ੍ਰਿਲੋਚਨ ਜੀ ਨੇ ਵੀ ਇਹ ਗੱਲ ਲਿਖੀ ਹੈ, ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੂਨ ਵੱਲ ਵੱਲ ਔਤਰੈ। ਜੇ ਆਉਂਦੇ ਸਮੇਂ ਸੱਪ ਮਾਇਆ ਵੱਲ ਸੁਤਾ ਰਹਿ ਗਈ ਅਤੇ ਉਹਨੂੰ ਸੱਪ ਦੀ ਜੂਨ ਮਿਲਦੀ ਹੈ ਅਤੇ ਫਿਰ ਉਹ ਆਪਣੇ ਖਜ਼ਾਨੇ 'ਤੇ ਕੁੰਡਲ ਮਾਰ ਕੇ ਬੈਠ ਜਾਂਦਾ, ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਅਕਸਰ ਜਿਹੜੇ ਪੁਰਾਣੇ ਰਾਜੇ ਮਹਾਰਾਜੇ ਹੁੰਦੇ ਸਨ ਧਰਤੀ ਵਿੱਚ ਹੀ ਤਨ ਦੱਬਦੇ ਸਨ ਅਤੇ ਜਿਹੜੇ ਫਿਰ ਥੇ ਬਣੇ ਸਨ ਉਹਨਾਂ ਵਿੱਚ ਸੱਪ ਬਣ ਬਣ ਕੇ ਰਹਿੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜੇ ਇਹੋ ਜਿਹੇ ਲੋਕ ਨੇ ਮਾਇਆਧਾਰੀ, ਜੇ ਉਹਨਾਂ ਨੂੰ ਰੱਬ ਨਹੀਂ ਚੇਤੇ ਆਉਂਦਾ ਤੇ ਫਿਰ ਸੱਪ ਦੀ ਜੂਨ ਵਿੱਚ ਹੀ ਉਹਨਾਂ ਨੂੰ ਜਾਣਾ ਪੈਂਦਾ ਹੈ।
ਬਹੁਤ ਧਨਾਢ ਅਚਾਰਵੰਤ ਸੋਭਾ ਨਿਰਮਲ ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨੁੱਖ ਰਾਜਨੀਤਿਕ ਤੌਰ ਤੇ ਸਮਾਜਿਕ ਪੱਖ ਤੋਂ ਵੀ ਆਪਣੇ ਆਪ ਨੂੰ ਬਹੁਤ ਉੱਚਾ ਬਣਾ ਲਵੇ, ਬਹੁਤ ਧਨਾਢ ਤੇ ਬਹੁਤ ਅਮੀਰ ਵੀ ਬਣ ਜਾਵੇ, ਧਨਪਤੀ ਕੁੰਬੇਰ ਵੀ ਬਣ ਜਾਵੇ ਤੇ ਆਚਾਰਵੰਤ, ਇਹਦੇ ਨਾਲ ਲੋਕ ਭਲਾਈ ਦੇ ਕੰਮ ਵੀ ਕਰੇ ਤੇ ਸੋਭਾ ਵੀ ਕਰਵਾ ਲਵੇ ਤੇ ਨਿਰਮਲ ਰੀਤ ਤੇ ਬਹੁਤ ਚੰਗੀ ਮਰਜ਼ਾਦਾ ਨੂੰ ਵੀ ਧਾਰਨ ਕਰ ਲਵੇ।
ਮਾਤ ਪਿਤਾ ਸੁਤ ਪਾਈਆ ਸਾਜਨ ਸੰਗ ਪਰੀਤ,
ਤੇ ਫਿਰ ਆਪਣੇ ਪਰਿਵਾਰ ਦੇ ਵਿੱਚ ਰਹਿੰਦਾ ਹੋਵੇ, ਮਾਤਾ ਪਿਤਾ ਪੁੱਤਰ ਭਰਾਵਾਂ ਦੇ ਨਾਲ ਵੀ ਤੇ ਜਿਹੜੇ ਹੋਰ ਸੱਜਣ ਮਿੱਤਰ ਨੇ ਉਹਨਾਂ ਦੇ ਨਾਲ ਵੀ ਚੰਗਾ ਪ੍ਰੇਮ ਪਿਆਰ ਬਣਿਆ ਹੋਵੇ, ਕਿਉਂਕਿ ਇਹ ਵੀ ਵੱਡੀ ਗੱਲ ਹੈ ਨਾ। ਜੇ ਹੁਣ ਮਨੁੱਖ ਦੇ ਕੋਲੇ ਮਾਇਆ ਵੀ ਹੋਵੇ, ਹੋਰ ਸਾਰਾ ਕੁਛ ਹੋਵੇ, ਪਰ ਜੇ ਪਰਿਵਾਰ ਵਿੱਚ ਬੇਇਤਫਾਕੀ ਹੋਵੇ ਤੇ ਫਿਰ ਵੀ ਸਭ ਕੁਝ ਬੇਅਰਥ ਹੋ ਕੇ ਰਹਿ ਜਾਂਦਾ ਹੈ। ਹਜ਼ੂਰ ਕਹਿੰਦੇ ਮਾਤਾ ਪਿਤਾ ਪੁੱਤਰ ਭਰਾਵਾਂ ਤੇ ਮਿੱਤਰਾਂ ਸੱਜਣਾਂ ਦੇ ਨਾਲ ਵੀ ਪ੍ਰੀਤੀ ਹੋਵੇ।
ਲਸ਼ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੇ ਕੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲਸ਼ਕਰ ਤਸ਼ਕਰ ਬੰਦ ਬੰਦ, ਵੀ ਜਿਹੜੇ ਤਰਕਸ਼ ਬੰਦ ਦਾ ਅਰਥ ਹੈ ਵੀ ਜਿਹੜੇ ਪੱਥਿਆਂ ਨੂੰ ਬੰਨਣ ਵਾਲੇ ਤਰਕਸ਼ ਬੰਦ, ਜਿਹੜੇ ਸਿਪਾਹੀ ਨੇ ਪਹਿਲੇ ਸਮੇਂ ਦੇ ਵਿੱਚ ਤੀਰਾਂ ਕਮਾਣਾਂ ਦੇ ਨਾਲ ਹੀ ਸਿਪਾਹੀ ਲੜਾਈ ਲੜਦੇ ਸਨ, ਕਿਉਂਕਿ ਗੋਲੀ ਸਿੱਕਾ ਉਸ ਵੇਲੇ ਤਿਆਰ ਨਹੀਂ ਸੀ। ਪਹਿਲਾਂ ਤੀਰ ਕਮਾਣਾਂ ਦੇ ਨਾਲ ਲੜਾਈ ਹੁੰਦੀ, ਫਿਰ ਬਰਸ਼ਿਆਂ ਦੇ ਨਾਲ ਲੜਾਈ ਹੁੰਦੀ, ਫਿਰ ਤਲਵਾਰਾਂ ਦੇ ਨਾਲ, ਫਿਰ ਕਟਾਰਾਂ ਦੇ ਨਾਲ, ਅਤੇ ਫਿਰ ਹੱਥਾਂ ਦੇ ਨਾਲ ਲੜਾਈ ਕਰਦੇ ਸਨ। ਹਜ਼ੂਰ ਕਹਿੰਦੇ ਲਸ਼ਕਰ ਤਰਕਸ ਬੰਦ ਬੰਦ, ਵੀ ਜਿਹੜੇ ਕੋਈ ਤਰਕਸ਼ ਬੰਦ ਪੱਥਿਆਂ ਵਿੱਚ ਜਿਨ੍ਹਾਂ ਦੇ ਤੀਰ ਪਾਏ ਹੋਏ ਸਨ, ਐਸੇ ਜਿਹੜੇ ਤਰਕਸ਼ ਬੰਦ ਸੂਰਮੇ ਨੇ ਫੌਜ ਦੇ, ਉਹ ਵੀ ਸਲਾਮਾਂ ਕਰਦੇ ਹੋਣ ਅਤੇ ਜੀਓ ਜੀਓ ਸਗਲੀ ਕੀ, ਜਦੋਂ ਵੀ ਆਵੇ ਆਓ ਜੀ ਜੀ ਆਇਆਂ ਨੂੰ ਸਾਰੇ ਜੀਓ ਜੀਓ ਕਹਿ ਕੇ ਸਤਿਕਾਰ ਦਿੰਦੇ ਹੋਣ।
ਜਿਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੀ ਉਸਨੂੰ ਉਹ ਅਕਾਲ ਪੁਰਖ ਵਾਹਿਗੁਰੂ ਚੇਤੇ ਨਾ ਆਇਆ, ਸੰਸਾਰਕ ਦ੍ਰਿਸ਼ਟੀਕੋਣ ਤੋਂ ਚਾਹੇ ਮਾਇਆ ਧਾਰੀ ਵੀ ਬਣ ਗਿਆ ਤੇ ਨਾਲ ਸੋਭਾ ਵੀ ਕਰਵਾ ਲਈ, ਮਾਤਾ ਪਿਤਾ ਪੁੱਤਰ ਭਰਾਵਾਂ ਦੇ ਨਾਲ ਪਿਆਰ ਮੁਹੱਬਤ ਵੀ ਬਣਾਈ ਰੱਖੀ ਤੇ ਬਹੁਤ ਸਾਰੀ ਫੌਜ ਵੀ ਲਾਓ ਲਸ਼ਕਰ ਵੀ ਰੱਖ ਲਿਆ ਤੇ ਫੌਜੀ ਸਿਪਾਹੀ ਸਲਾਮਾਂ ਵੀ ਕਰਦੇ ਹੋਣ, ਪਰ ਹਜ਼ੂਰ ਕਹਿੰਦੇ ਜੇ ਵਾਹਿਗੁਰੂ ਚੇਤੇ ਨਾ ਆਇਆ ਤਾਂ ਖੜ ਰਸਾਤਲ ਦੀ, ਤਾਂ ਉਹਨੂੰ ਖੜ ਲਿਜਾ ਕੇ, ਰਸਾਤਲ ਦਾ ਅਰਥ ਹੈ ਦੋਜਕ ਦੇ ਵਿੱਚ, ਨਰਕਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ।
ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ ਨਾ ਤੇ ਸਰੀਰ ਨੂੰ ਕੋਈ ਰੋਗ ਹੋਵੇ, ਸਰੀਰ ਵੀ ਬਿਲਕੁਲ ਬਿਮਾਰੀ ਤੋਂ ਮੁਕਤ ਹੋਵੇ, ਤੇ ਨਾ ਹੀ ਕੋਈ ਛਿੱਦਰ ਹੋਰ ਕੋਈ ਕਿਸੇ ਕਿਸਮ ਦਾ ਵੱਜ ਹੋਵੇ, ਕੋਈ ਦੋਸ਼ ਹੋਵੇ, ਨਾ ਕੁਛ ਕਾੜਾ ਸੋਗ ਤੇ ਨਾ ਹੀ ਕੁਝ ਝੋਰਾ ਤੇ ਨਾ ਹੀ ਕੋਈ ਸੋਗ ਗਮ ਦਾ ਨਾਮੋ ਨਿਸ਼ਾਨ ਹੋਵੇ।
ਮਿਰਤ ਨਾ ਵੀ ਚਿਤ ਤਿਸ ਅਹਿਨਿਸ ਭੋਗੈ ਭੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰੀਰ ਅਰੋਗ ਹੈ, ਕੋਈ ਹੋਰ ਵੀ ਛਿੱਦਰ ਵੱਜ ਨਹੀਂ ਹੈ, ਨਾ ਕੋਈ ਚੋਰਾ ਹੈ, ਨਾ ਕੋਈ ਗਮ ਹੈ, ਤੇ ਮੌਤ ਵੀ ਕਦੇ ਚੇਤੇ ਨਹੀਂ ਆਉਂਦੀ, ਤੇ ਰਾਤ ਦਿਨ ਪਦਾਰਥਾਂ ਦੇ ਭੋਗ ਭੋਗਦਾ ਹੈ ਤੇ ਅਨੇਕਾਂ ਤਰ੍ਹਾਂ ਦੇ ਪਦਾਰਥਕ ਸੁਖ ਮਾਣ ਰਿਹਾ ਹੈ।
ਸਭ ਕਿਛ ਕੀ ਤੋਨ ਆਪਣਾ ਜੀਐ ਨ ਸੰਕ ਧਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਭ ਕੁਛ ਆਪਣਾ ਕਰ ਲਿਆ ਹੋਵੇ, ਧਰਤੀ ਵੀ ਸਮੁੰਦਰ ਵੀ ਆਕਾਸ਼ ਵੀ ਸਾਰਾ ਆਪਣਾ ਕਰ ਲਿਆ ਹੋਵੇ, ਜੀਏ ਨਾ ਸ਼ੰਕ ਧਰਿਆ ਤੇ ਆਪਣੇ ਜੀ ਵਿੱਚ ਕਿਸੇ ਦੀ ਵੀ ਸ਼ੰਕਾ ਨਾ ਰੱਖੇ, ਭਾਵ ਕਿਸੇ ਦੁਸ਼ਮਣ ਦਾ ਵੀ ਡਰ ਪੈ ਚੁਕਾ ਦੇਵੇ।
ਜਿਤਨਾਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਨਹੀਂ ਆਇਆ, ਜਮ ਕੰਕਰ ਵਸ ਪਰਿਆ, ਅਖੀਰ ਉਹ ਵੀ ਜਮ ਦੂਤਾਂ ਦੇ ਵਸ ਹੀ ਪਿਆ, ਭਾਵ ਚਾਹੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਆਦਮੀ ਕਿੰਨਾ ਵੀ ਉੱਚਾ ਬਣ ਜਾਵੇ, ਕਿੰਨਾ ਵੀ ਖੁਸ਼ਹਾਲ ਹੋ ਜਾਵੇ, ਕਿੰਨਾ ਵੀ ਮਹਾਨ ਬਣ ਜਾਵੇ, ਪਰ ਜੇ ਸਿਮਰਨ ਨਹੀਂ ਤੇ ਉਹਨੂੰ ਜਮਾਂ ਦੇ ਵਸ ਹੀ ਪੈਣਾ ਪਵੇਗਾ।
ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ, ਹੋਵੇ ਸਾਧੂ ਸੰਗ, ਉਹਨੂੰ ਭਾਈ ਸਾਧੂ ਦਾ ਸੰਗ, ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ।
ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ।
ਜੀਵਨ ਸਫਲਤਾ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਾਜ ਸਾਨੂੰ ਦੱਸ ਰਹੇ ਹਨ, ਬਈ ਜਦੋਂ ਵਾਹਿਗੁਰੂ ਮਿਹਰਬਾਨ ਹੋਵੇ ਤੇ ਫਿਰ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ। ਤੇ ਜਿਉਂ ਜਿਉਂ ਉਹ ਵਧਾਈਏ, ਜਿਵੇਂ ਜਿਵੇਂ ਆਪਾਂ ਗੁਰੂ ਦੀ ਸੰਗਤ ਦਾ ਸਮਾਂ ਵਧਾਈਏ, ਤਿਉਂ ਤਿਉਂ ਹਰ ਸਿਓ ਰੰਗ ਉਵੇਂ ਉਵੇਂ ਵਾਹਿਗੁਰੂ ਦਾ ਪ੍ਰੇਮ ਲੱਗਦਾ ਹੈ।
ਸਿਰਿਆਂ ਕਾ ਖਸਮ ਆਪ ਆਵਰ ਨ ਦੂਜਾ ਥਾਂ।
ਸਾਧੂ ਦਾ ਸੰਗ ਨਾਮ ਦਾ ਰੰਗ, ਸਾਧ ਸੰਗਤ ਵਿੱਚੋਂ ਹੀ ਵਾਹਿਗੁਰੂ ਦੇ ਨਾਲ ਪ੍ਰੇਮ ਲੱਗਦਾ ਹੈ। ਦੋਹਾਂ ਸਿਰਿਆਂ ਕਾ ਖਸਮ ਆਪ, ਹਜ਼ੂਰ ਕਹਿੰਦੇ ਦੋਨਾਂ ਸਿਰਿਆਂ ਦਾ ਮਾਲਕ ਤੇ ਵਾਹਿਗੁਰੂ ਆਪ ਹੈ। ਇੱਕ ਸੰਸਾਰ ਹੈ, ਦੂਸਰਾ ਪਰਲੋਕ ਹੈ। ਇੱਕ ਜਨਮ ਹੈ, ਦੂਸਰੀ ਮੌਤ ਹੈ। ਇਹਨਾਂ ਦੋਨਾਂ ਸਿਰਿਆਂ ਦਾ ਮਾਲਕ ਵਾਹਿਗੁਰੂ ਆਪ ਹੈ। ਅਵਰ ਨਾ ਦੂਜਾ ਥਾਂ, ਭਾਈ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਥਾਂ ਟਿਕਾਣਾ ਹੀ ਨਹੀਂ ਹੈ।
ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਸਤਿਗੁਰੂ ਦੇ ਪ੍ਰਸੰਨ ਹੋਣ ਦੇ ਨਾਲ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ। ਕਿਹੜੀ ਦਾਤ? ਨਾਨਕ ਸੱਚਾ ਨਾਮ, ਜਿਹੜੀ ਸੱਚੇ ਨਾਮ ਦੀ ਦਾਤ ਹੈ। ਜਪਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਵੀ ਇਹ ਜਿਹੜਾ ਸੱਚਾ ਨਾਮ ਹੈ, ਸੱਚੇ ਨਾਮ ਦੀ ਅਮੋਲਕ ਦਾਤ ਹੈ, ਅਸੀਂ ਸਤਿਗੁਰੂ ਦੀ ਪ੍ਰਸੰਨਤਾ ਦੁਆਰਾ ਪ੍ਰਾਪਤ ਕਰ ਲਈ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪੰਜਵਾਂ, ਜਾਨੋ ਨਹੀਂ ਭਾਵੈ ਕਵਨ ਬਾਤਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪਿਛਲਾ ਸ਼ਬਦ ਹੈ, ਬਹੁਤ ਸੁੰਦਰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਇੱਕ ਪਾਸੇ ਦੁਨੀਆਂ ਦੀਆਂ ਮੁਸ਼ਕਲਾਂ ਦਾ ਦ੍ਰਿਸ਼ ਸਾਹਮਣੇ ਰੱਖਿਆ ਹੈ, ਤੇ ਜੇ ਉਹਨੂੰ ਵਾਹਿਗੁਰੂ ਚੇਤੇ ਆਵੇ ਤੇ ਕਿਵੇਂ ਉਸਨੂੰ ਮਹਾਨ ਸਤਿਕਾਰ ਤੇ ਸਨਮਾਨ ਹਾਸਲ ਹੁੰਦਾ ਹੈ ਉਹ ਦੱਸਿਆ। ਤੇ ਫਿਰ ਉਸ ਤੋਂ ਬਾਅਦ ਦੁਨੀਆਂ ਵਿੱਚ ਜਿਹੜਾ ਆਦਮੀ ਖੁਸ਼ਹਾਲ ਹੈ, ਚਾਹੇ ਕਿੰਨਾ ਵੀ ਧਾਰਮਿਕ ਹੈ, ਕਿੰਨਾ ਵੀ ਪੋਲੀਟੀਕਲ ਹੈ, ਪਰ ਜੇ ਵਾਹਿਗੁਰੂ ਭੁੱਲ ਗਿਆ ਤੇ ਉਹਦਾ ਹਸ਼ਰ ਕਿੰਨਾ ਮਾੜਾ ਹੁੰਦਾ, ਉਹ ਸਭ ਕੁਝ ਦੱਸਿਆ ਹੈ। ਅਖੀਰ ਤੇ ਗੁਰੂ ਮਹਾਰਾਜ ਨੇ ਆਖਿਆ ਵੀ ਗੁਰੂ ਦਾ ਸੰਗ ਤੇ ਨਾਮ ਦਾ ਰੰਗ ਜਿਹਨੂੰ ਪ੍ਰਾਪਤ ਹੋ ਜਾਵੇ ਤੇ ਬਈ ਉਹਦੀ ਚੜ੍ਹਦੀ ਕਲਾ ਹੁੰਦੀ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਵੇਂ ਕਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰਦੇ ਹਨ, ਜਾਨੋ ਨਹੀਂ ਪਾਵੈ ਕਵਨ ਬਾਤਾ ਮਨ ਖੋਜ ਮਾਰਗ। ਇਹ ਪਹਿਲੀ ਪੰਕਤੀ ਵੀ ਹੈ ਸ਼ਬਦ ਦੀ ਤੇ ਨਾਲ ਸਿਧਾਂਤਕ ਪੰਕਤੀ ਵੀ ਇਹੀ ਹੈ। ਆਮ ਤੌਰ ਤੇ ਰਹਾਉ ਦੀਆਂ ਪੰਕਤੀਆਂ ਸ਼ਬਦ ਦੇ ਵਿਚਕਾਰ ਵੀ ਆਉਂਦੀਆਂ ਨੇ, ਪਰ ਇੱਥੇ ਪਹਿਲਾਂ ਹੀ ਗੁਰੂ ਮਹਾਰਾਜ ਨੇ ਲਿਖੀ ਹੈ। ਹਜ਼ੂਰ ਕਹਿੰਦੇ ਨੇ ਜਾਨੋ ਨਹੀਂ ਪਾਵੈ ਕਵਨ ਬਾਤਾ, ਮੈਂ ਇਸ ਗੱਲ ਨੂੰ ਨਹੀਂ ਜਾਣਦਾ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਸਾਨੂੰ ਕਿਸੇ ਨੂੰ ਵੀ ਨਹੀਂ ਪਤਾ। ਠੀਕ ਹੈ, ਭਾਵੇਂ ਅਸੀਂ ਕੋਈ ਸੇਵਾ ਕਰਦਾ ਹੈ, ਕੋਈ ਨਿਤਨੇਮ ਕਰਦਾ ਹੈ, ਕੋਈ ਭਜਨ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਕੋਈ ਪੁੰਨ ਦਾਨ ਕਰਦਾ ਹੈ, ਕੋਈ ਤੀਰਥ ਇਸ਼ਨਾਨ ਕਰਦਾ ਹੈ, ਕੋਈ ਵਰਤ ਰੱਖਦਾ ਹੈ, ਕੋਈ ਹੋਰ ਜਪ ਤਪ ਕਰਦਾ ਹੈ, ਪਰ ਹਜ਼ੂਰ ਕਹਿੰਦੇ ਸਾਨੂੰ ਪਤਾ ਹੀ ਨਹੀਂ ਰੱਬ ਨੂੰ ਕੀ ਪਾਉਂਦਾ। ਮਨ ਖੋਜ ਮਾਰਗ, ਇਸੇ ਲਈ ਹਜ਼ੂਰ ਕਹਿੰਦੇ ਐ ਮਨ, ਤੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਖੋਜ, ਉਹ ਰਸਤੇ ਦੀ ਭਾਲ ਕਰ ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਤੈਨੂੰ ਮਿਲ ਸਕਦਾ ਹੈ।
ਰਹਾਉ ਧਿਆਨੀ ਧਿਆਨ ਲਾਵੈ ਹੈ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਹੋਰ ਅਨੇਕਾਂ ਹੀ ਮਤ ਮਤਾਂਤਰਾਂ ਦੇ ਲੋਕ ਨੇ ਕੀ ਕੁਛ ਕਰ ਰਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਨ, ਤੇ ਅਖੀਰ ਤੇ ਜਿਹੜਾ ਗੁਰਮਤ ਦਾ ਸਿਧਾਂਤ ਹੈ ਉਹਨੂੰ ਪ੍ਰਗਟਾਉਣਗੇ। ਧਿਆਨੀ ਧਿਆਨ ਲਾਵੈ, ਜਿਹੜੇ ਧਿਆਨਵਾਦੀ ਲੋਕ ਨੇ ਵੀ ਉਹ ਕਈ ਤਰ੍ਹਾਂ ਦਾ ਧਿਆਨ ਲਾਉਂਦੇ ਨੇ। ਕੋਈ ਵਿਸ਼ਨੂੰ ਦੀ ਮੂਰਤੀ ਦਾ ਧਿਆਨ ਕਰਦਾ ਹੈ, ਕੋਈ ਗਣੇਸ਼ ਦਾ ਧਿਆਨ ਕਰਦਾ ਹੈ, ਕੋਈ ਸ਼ਿਵਾਂ ਦਾ ਧਿਆਨ ਕਰਦਾ ਹੈ, ਕੋਈ ਦੇਵੀ ਦਾ ਧਿਆਨ ਕਰਦਾ ਹੈ, ਕੋਈ ਕਿਸੇ ਮੂਰਤੀ ਦਾ ਧਿਆਨ ਧਾਰੀ ਜਾਂਦਾ ਹੈ। ਹਜ਼ੂਰ ਕਹਿੰਦੇ ਧਿਆਨੀ ਲੋਕ ਧਿਆਨ ਲਾਉਂਦੇ ਹਨ।
ਗਿਆਨੀ ਗਿਆਨ ਕਮਾਵੈ,
ਤੇ ਜਿਹੜੇ ਗਿਆਨਵਾਨ ਲੋਕ ਨੇ ਉਹ ਗਿਆਨ ਕਮਾਉਂਦੇ ਨੇ, ਉਹ ਗਿਆਨ ਦੀਆਂ ਗੱਲਾਂ ਕਰਦੇ ਹਨ।
ਪ੍ਰਭ ਕਿਨਹੀ ਜਾਤਾ,
ਪਰ ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਤਾਂ ਕਿਸੇ ਵਿਰਲੇ ਨੇ ਹੀ ਜਾਣਿਆ ਹੈ।
ਭਗਉਤੀ ਰਹਿਤ ਜੁਗਤਾ,
ਹਜ਼ੂਰ ਕਹਿੰਦੇ ਭਗਉਤੀ ਵੀ ਇੱਕ ਪੰਥ ਹੈ, ਸੋ ਭਗਉਤੀ ਜੋ ਭਗਵੰਤ ਹੈ ਜਾਣਾ ਹੈ। ਹਜ਼ੂਰ ਕਹਿੰਦੇ ਜਿਹੜਾ ਭਗਉਤੀ ਉਹ ਹੈ ਰਹਿਤ ਜੁਗਤਾ, ਵੀ ਜਿਹੜਾ ਆਪਣੇ ਧਰਮ ਦੀ ਜੁਗਤੀ ਦੇ ਵਿੱਚ ਹਮੇਸ਼ਾ ਲਈ ਜੁੜਿਆ ਰਹਿੰਦਾ ਹੈ।
ਯੋਗੀ ਕਹਿਤ ਮੁਕਤਾ,
ਜਿਹੜਾ ਭਗਉਤੀ ਪੰਥ ਵਾਲਾ ਹੈ ਉਹ ਆਪਣੇ ਧਰਮ ਦੀ ਜੁਗਤ ਵਿੱਚ ਹਮੇਸ਼ਾ ਲਈ ਕਾਇਮ ਰਹਿੰਦਾ ਹੈ, ਤੇ ਜਿਹੜਾ ਯੋਗੀ ਹੈ ਉਹ ਯੋਗ ਸਾਧਨਾ ਕਰਕੇ ਕਹਿੰਦਾ ਮੈਂ ਹੁਣ ਮੁਕਤ ਹੋ ਗਿਆ ਹਾਂ।
ਤਪਸੀ ਤਪ ਹੈ ਰਾਤਾ,
ਜਿਹੜਾ ਕੋਈ ਤਪਸਵੀ ਹੈ ਉਹ ਤਪ ਦੇ ਵਿੱਚ, ਰਾਤਾ ਦਾ ਅਰਥ ਹੈ ਮਗਨ ਹੋਇਆ ਹੋਇਆ, ਜਿਹੜੇ ਤਪੀਏ ਲੋਕ ਨੇ ਤਪ ਦੇ ਵਿੱਚ ਹੀ ਮਗਨ ਹੋਏ ਨੇ, ਉਹਨਾਂ ਦਾ ਧਿਆਨ ਉੱਥੇ ਹੀ ਲੱਗਿਆ ਹੋਇਆ ਹੈ।
ਮੋਨੀ ਮੋਨ ਧਾਰੀ,
ਕਈ ਐਸੇ ਮੋਨੀ ਲੋਕ ਨੇ ਜਿਹੜੇ ਮੋਨ ਹੀ ਧਾਰਨ ਕਰਦੇ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੇ ਮੋਨ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਕਿ ਜੇ ਮਨ ਦੇ ਵਿੱਚ ਕਲਪਨਾ ਬਣੀ ਹੋਈ ਹੈ, ਮੋਨੀ ਹੋਏ ਬੈਠਾ ਏਕਾਂਤੀ ਹਿਰਦੇ ਕਲਪਨ ਗਠਾ, ਜੇ ਹਿਰਦੇ ਵਿੱਚ ਤੇ ਫੁਰਨੇ ਉੱਠ ਰਹੇ ਨੇ ਉੱਤੋਂ ਮੋਨ ਵੀ ਧਾਰਨ ਕਰ ਲਿਆ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਹਾਂ, ਜਦੋਂ ਅੰਦਰੋਂ ਮਨ ਵੀ ਚੁੱਪ ਹੋ ਜਾਵੇ ਫਿਰ ਮੋਨ ਧਾਰਨ ਕੀਤਾ ਹੋਇਆ ਸਫਲ ਹੁੰਦਾ ਹੈ। ਹਜ਼ੂਰ ਕਹਿੰਦੇ ਮੋਨੀ ਲੋਕ ਮੋਨ ਧਾਰਨ ਕਰ ਰਹੇ ਹਨ।
ਸੰਨਿਆਸੀ ਬ੍ਰਹਮਚਾਰੀ,
ਜਿਹੜੇ ਸੰਨਿਆਸੀ ਲੋਕ ਨੇ ਉਹ ਸੰਨਿਆਸ ਨੂੰ ਧਾਰਨ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਗਿਣਦੇ ਨੇ, ਤੇ ਜਿਹੜੇ ਬ੍ਰਹਮਚਾਰੀ ਲੋਕ ਨੇ ਉਹ ਆਪਣੇ ਆਪ ਨੂੰ ਬ੍ਰਹਮਚਾਰੀ ਦਾ ਧਾਰਨੀ ਦੱਸ ਕੇ ਆਪਣੇ ਆਪ ਨੂੰ ਬਹੁਤ ਉੱਚਾ ਗਿਣਦੇ ਹਨ।
ਉਦਾਸੀ ਉਦਾਸ ਰਾਤਾ,
ਤੇ ਜਿਹੜੇ ਪਾਏ ਉਦਾਸੀ ਭੇਖ ਵਾਲੇ ਨੇ, ਕਿਉਂਕਿ ਉਦਾਸੀ ਵੀ ਇੱਕ ਸੰਪਰਦਾਇ ਹੈ ਨਾ, ਹੈ ਤੇ ਇਹ ਵੀ ਸਿੱਖ ਧਰਮ ਦਾ ਹੀ ਇੱਕ ਫਿਰਕਾ ਸੀ, ਪਰ ਹੁਣ ਇਹਨਾਂ ਦਾ ਸੰਬੰਧ ਕੁਛ ਵੱਖਰਾ ਹੋ ਗਿਆ ਹੈ। ਹਜ਼ੂਰ ਕਹਿੰਦੇ ਨੇ ਉਦਾਸੀ ਉਦਾਸ ਰਾਤਾ, ਜਿਹੜਾ ਉਦਾਸੀ ਸੰਪਰਦਾਇ ਵਾਲਾ ਕੋਈ ਸਾਧੂ ਹੈ ਉਹ ਆਪਣੇ ਉਦਾਸ ਧਰਮ ਦੇ ਵਿੱਚ ਹੀ ਰਾਤਾ ਦਾ ਅਰਥ ਪ੍ਰੇਮ ਕਰ ਰਿਹਾ ਹੈ।
ਭਗਤ ਨਵੇਂ ਪ੍ਰਕਾਰਾ,
ਤੇ ਜਿਹੜਾ ਆਪਣੇ ਆਪ ਨੂੰ ਭਗਤ ਸਦਵਾਉਂਦਾ ਹੈ ਉਹ ਨੌ ਪ੍ਰਕਾਰ ਦੀ ਭਗਤੀ ਵੀ ਕਰਦਾ ਹੈ। ਉਹ ਨੌ ਪ੍ਰਕਾਰ ਦੀ ਭਗਤੀ ਹੈ ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਵਨ ਵੇਦਨ ਜਾਨ। ਇਉਂ ਜਿਹੜਾ ਭਗਤ ਹੈ ਨੌ ਪ੍ਰਕਾਰ ਦੀ ਭਗਤੀ ਕਰ ਰਿਹਾ ਹੈ।
ਪੰਡਤ ਵੇਦ ਪੁਕਾਰਾ,
ਤੇ ਜਿਹੜਾ ਪੰਡਿਤ ਹੈ ਵਿਦਵਾਨ ਹੈ ਕੋਈ ਸ਼ਾਸਤਰ ਬੇਤਾ ਹੈ ਉਹ ਵੇਦ ਪੁਕਾਰਾ, ਉਹ ਭਾਈ ਵੇਦ ਨੂੰ ਹੀ ਪੜ੍ਹਦਾ ਹੈ। ਉਹ ਕਹਿੰਦਾ ਵੇਦ ਪੜ੍ਹਨਾ ਹੀ ਸਭ ਤੋਂ ਵੱਡਾ ਧਰਮ ਕਰਮ ਹੈ।
ਗ੍ਰਸਤੀ ਗ੍ਰਸਤ ਧਰਮਾਤਾ,
ਹਜ਼ੂਰ ਕਹਿੰਦੇ ਨੇ ਜੇ ਕੋਈ ਗ੍ਰਸਤੀ ਹੈ ਤੇ ਉਹ ਗ੍ਰਸਤ ਧਰਮ ਦੇ ਵਿੱਚ ਹੀ ਮਗਨ ਹੋ ਰਿਹਾ ਹੈ, ਤੇ ਜਾਂ ਗ੍ਰਸਤੀ ਗ੍ਰਸਤ ਧਰਮਾਤਾ, ਜਿਹੜਾ ਗ੍ਰਸਤੀ ਆਦਮੀ ਹੈ ਕਬੀਲਦਾਰ ਹੈ ਉਹ ਗ੍ਰਸਤ ਧਰਮ ਨੂੰ ਵੀ ਅਤੀ ਉੱਤਮ ਸਮਝਦਾ ਹੈ।
ਇੱਕ ਸ਼ਬਦੀ ਬਹੁ ਰੂਪ ਅਵਧੂਤਾ,
ਲੋ ਹਜ਼ੂਰ ਕਹਿੰਦੇ ਨੇ ਕਈ ਇੱਕ ਸ਼ਬਦੀ ਇੱਕ ਸ਼ਬਦ ਬੋਲਦੇ ਨੇ, ਜਿਵੇਂ ਅਲੱਖ ਤੇ ਜਾਂ ਕੋਈ ਨਾ ਕੋਈ ਹੋਰ ਹਰੀ ਨਾਰਾਇਣ, ਇਹੋ ਜਿਹੇ ਸ਼ਬਦ ਬੋਲ ਬੋਲ ਕੇ ਜਾਂ ਹਰੀ ਹਰੀ ਜਾਂ ਰਾਮ ਰਾਮ ਕਹਿ ਕੇ ਇੱਕ ਸ਼ਬਦ ਬੋਲ ਕੇ ਭਿਖਿਆ ਮੰਗਦੇ ਨੇ, ਉਹਨਾਂ ਨੂੰ ਇੱਕ ਸ਼ਬਦ ਹੀ ਕਹਿੰਦੇ ਨੇ, ਜਿਹੜੇ ਇੱਕ ਸ਼ਬਦ ਤੋਂ ਬਿਨਾਂ ਹੋਰ ਕੁਝ ਨਹੀਂ ਬੋਲਦੇ। ਹਜ਼ੂਰ ਕਹਿੰਦੇ ਨੇ ਐਸੇ ਵੀ ਲੋਕ ਨੇ ਜਿਹੜੇ ਇੱਕ ਸ਼ਬਦੀਏ ਨੇ, ਵੀ ਜਿਹੜੇ ਹਰੀ ਨਾਰਾਇਣ ਜਾਂ ਅਲੱਖ ਕਹਿ ਕੇ ਹੀ ਭਿਖਿਆ ਮੰਗਦੇ ਨੇ, ਬਹੁ ਰੂਪ ਅਤੇ ਕਈ ਬਹੁਤੇ ਰੂਪ ਧਾਰਨ ਕਰਦੇ ਨੇ, ਵਡਰੂਪੀਏ ਹਨ ਅਤੇ ਅਵਧੂਤਾ ਤੇ ਕਈ ਪਾਈ ਨਾਂਗੇ ਬਰਕਤ ਸਾਧੂ ਵੀ ਹਨ।
ਆਪੜੀ ਕਉ ਤੇ ਜਾਗੂਤਾ,
ਇਹ ਅਨੇਕਾਂ ਤਰ੍ਹਾਂ ਦੇ ਜਿਹੜੇ ਭੇਖ ਨੇ ਫਿਰਕੇ ਨੇ ਉਹਨਾਂ ਦੀ ਗੱਲ ਗੁਰੂ ਮਹਾਰਾਜ ਕਰ ਰਹੇ ਨੇ। ਕਾਪੜੀ ਦਾ ਅਰਥ ਹੈ ਕਾਪੜੀਏ ਵੀ ਭੇਖ ਹੈ, ਇਹ ਜਿਹੜੇ ਕਾਪੜੀਏ ਭੇਖ ਵਾਲੇ ਲੋਕ ਨੇ ਸ਼ਿਵਜੀ ਨੂੰ ਮੰਨਦੇ ਨੇ, ਇਸ ਲਈ ਜਿਹੜੇ ਕਾਪੜੀਏ ਨੇ ਤੇ ਉਹ ਵੀ ਆਪਣੇ ਆਪ ਨੂੰ ਬਹੁਤ ਪਹੁੰਚੇ ਹੋਏ ਮੰਨਦੇ ਨੇ। ਤੇ ਕੌਤੇ ਦਾ ਅਰਥ ਹੈ ਜਿਹੜੇ ਕਲੌਤ ਨੇ, ਜਿਹੜੇ ਕਵੀ ਲੋਕ ਨੇ ਕਵਿਤਾ ਰਚਨ ਵਾਲੇ, ਉਹ ਵੀ ਆਪਣੇ ਆਪ ਨੂੰ ਬਹੁਤ ਉੱਚੇ ਮੰਨਦੇ ਨੇ। ਹਮ ਬੜ ਕਾਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ, ਸਭ ਦੇ ਮਨ ਦੇ ਵਿੱਚ ਹੰਕਾਰ ਬੋਲ ਰਿਹਾ ਹੈ। ਹਜ਼ੂਰ ਕਹਿੰਦੇ ਨੇ ਜਾ ਗੂਤਾ, ਤੇ ਕਈ ਭਾਈ ਜਗਰਾਤੇ ਵੀ ਕਰਨ ਵਾਲੇ ਨੇ। ਆ ਤੁਸੀਂ ਇੰਡੀਆ ਵਿੱਚ ਜਾਓ ਤੇ ਕਈ ਵਾਰੀ ਉਹ ਜਿਹੜੇ ਦੇਵੀ ਦੇ ਭਗਤ ਨੇ ਉਹ ਜਗਰਾਤੇ ਕਰਦੇ ਨੇ, ਉਹ ਰਾਤ ਨੂੰ ਫਿਰ ਉਹ ਆਪਦੇ ਸਾਜ਼ ਵਜਾ ਕੇ ਅਤੇ ਉਹ ਸ਼ਿਵਜੀ ਦੇ ਭਜਨ ਉਹ ਦੇਵੀ ਦੇ ਭਜਨ ਗਾਉਂਦੇ ਨੇ। ਐਸੇ ਲੋਕ ਜਗਰਾਤੇ ਵੀ ਕਰਦੇ ਨੇ, ਅਤੇ ਕਿ ਸਾਡੇ ਵੀ ਸਿੰਘ ਨੇ ਉਹ ਵੀ ਰਹਿਣ ਸਬਾਈ ਕੀਰਤਨ ਕਰਦੇ ਨੇ। ਇਹ ਜਾਗੂਤਾ ਦਾ ਅਰਥ ਜਿਹੜੇ ਜਗਰਾਤੇ ਕਰਨ ਵਾਲੇ ਨੇ ਉਹਨਾਂ ਦਾ ਹੀ ਵਾਚਕ ਹੈ। ਅਥਵਾ ਕਾਪੜੀ ਕੌਤੇ ਜਾਗੂਤਾ, ਕਾਪੜੀ ਜਿਹੜਾ ਕਾਪੜੀਏ ਭੇਖ ਵਾਲੇ ਨੇ, ਅਤੇ ਕੌਤੇ ਦਾ ਅਰਥ ਇਹ ਵੀ ਗਿਆਨੀ ਹਰਬੰਸ ਸਿੰਘ ਜੀ ਨੇ ਕੀਤਾ ਵੀ ਜਿਹੜੇ ਕੌਤੇ ਦਾ ਅਰਥ ਹੈ ਜਿਹੜੇ ਕੋਈ ਨਾਟਕੀ ਚੇਟਕੀ ਲੋਕ ਨੇ, ਜਿਹੜੇ ਟੂਣੇ ਟਾਮਣ ਕਰਨ ਵਾਲੇ ਲੋਕ ਨੇ, ਇਹ ਵੀ ਆਪਣੇ ਆਪ ਨੂੰ ਬਹੁਤ ਵੱਡਾ ਗਿਣਦੇ ਨੇ। ਅਤੇ ਜਾਗੂਤਾ ਪਾਈ ਜਿਹੜੇ ਜਾਗਣ ਵਾਲੇ ਲੋਕ ਨੇ, ਵੀ ਕਹਿੰਦੇ ਅਸੀਂ ਤਾਂ ਜਾਗਦੇ ਹੀ ਰਹਿੰਦੇ ਹਾਂ, ਇਹਨੂੰ ਵੱਡੀ ਭਗਤੀ ਗਿਣਦੇ ਹਨ।
ਇੱਕ ਤੀਰਥ ਨਾਤਾ,
ਹਜ਼ੂਰ ਕਹਿੰਦੇ ਨੇ ਇੱਕ ਇਹੋ ਜਿਹਾ ਵੀ ਲੋਕ ਨੇ ਜਿਹੜੇ ਤੀਰਥ ਨਾਤਾ, ਇਹ ਨਾਤਾ ਪਾਠ ਕਰਨਾ ਵੀ ਇੱਕ ਐਸੇ ਵੀ ਲੋਕ ਨੇ ਜਿਹੜੇ ਤੀਰਥਾਂ ਤੇ ਹੀ ਨਹਾਉਂਦੇ ਨੇ। ਉਹ ਕਹਿੰਦੇ ਤੀਰਥਾਂ ਤੇ ਨਹਾਉਣਾ ਹੀ ਸਭ ਤੋਂ ਵੱਡਾ ਧਰਮ ਹੈ, ਤੀਰਥਾਂ ਤੇ ਨਹਾ ਕੇ ਮੁਕਤੀ ਮਿਲ ਜਾਂਦੀ ਹੈ। ਪਰ ਗੁਰਬਾਣੀ ਨੇ ਇਸ ਦਾ ਖੰਡਨ ਕੀਤਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਉਂਦੇ ਨੇ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾ ਲੰਕ। ਤੇ ਭਗਤ ਕਬੀਰ ਜੀ ਨੇ ਬੜਾ ਸੁੰਦਰ ਕਟਾਕਸ਼ ਕੀਤਾ ਹੈ। ਉਹ ਲਿਖਦੇ ਨੇ, ਜਲ ਕੇ ਮੱਜਨ ਜੇ ਗਤ ਹੋਵੇ ਹੈ, ਨਿਤ ਨਿਤ ਮੇਂਢਕ ਨਾਵੇ ਹੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੁਨੀ ਆਵੇ। ਜੇ ਕੋਈ ਇਕੱਲਾ ਤੀਰਥਾਂ ਤੇ ਨਹਾ ਕੇ ਹੀ ਮੁਕਤੀ ਮੰਨਦਾ ਹੈ, ਤੇ ਡੱਡੂ ਤੇ ਮੱਛੀਆਂ ਰਹਿੰਦੇ ਹੀ ਤੀਰਥਾਂ ਵਿੱਚ ਨੇ, ਜਿਵੇਂ ਉਹਨਾਂ ਦੀ ਹਾਲਤ ਹੈ, ਇਸੇ ਤਰ੍ਹਾਂ ਭਾਈ ਉਹ ਵੀ ਜਿਹੜੇ ਤੀਰਥਾਂ ਤੇ ਨਹਾਉਣ ਵਾਲੇ ਨੇ ਉਹਨਾਂ ਦੇ ਵੀ ਭਾਈ ਉਹਨਾਂ ਦਾ ਵੀ ਪਾਪ ਨਹੀਂ ਲੈ ਸਕਦੇ ਜਿੰਨਾ ਚਿਰ ਤੱਕ ਉਹ ਨਾਮ ਨਹੀਂ ਜਪਣਗੇ।
ਨਿਰਹਾਰ ਵਰਤੇ ਆਪਰਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐਸੇ ਵੀ ਸਾਧੂ ਨੇ ਨਿਰਹਾਰ, ਵੀ ਜਿਹੜੇ ਆਹਾਰ ਤੋਂ ਰਹਿਤ ਨੇ, ਤੇ ਵਰਤੀ ਦਾ ਅਰਥ ਹੈ ਕਿ ਐਸੇ ਸਾਧੂ ਨੇ ਜਿਹੜੇ ਵਰਤ ਰੱਖਦੇ ਨੇ, ਵਰਤ ਕਈ ਪ੍ਰਕਾਰ ਦੇ ਨੇ। ਆ ਪਰਸਾ ਤੇ ਇਹ ਵੀ ਇੱਕ ਕਿਸਮ ਦੇ ਸਾਧੂ ਨੇ ਜਿਨ੍ਹਾਂ ਨੂੰ ਅਪਰਸ ਕਹਿੰਦੇ ਨੇ, ਜਿਨ੍ਹਾਂ ਦੀ ਗੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਕੀਤੀ ਹੈ। ਹਜ਼ੂਰ ਕਹਿੰਦੇ ਜਿਹੜੇ ਉਹ ਅਪਰਸ ਜਿਹੜੇ ਕਿਸੇ ਨੂੰ ਕਹਿੰਦੇ ਹੱਥ ਵੀ ਨਹੀਂ ਲਾਉਣਾ, ਕਿਸੇ ਚੀਜ਼ ਨੂੰ ਹੱਥ ਵੀ ਨਹੀਂ ਛੁਹਾਉਂਦੇ, ਉਹਨੂੰ ਅਪਰਸ ਕਹਿੰਦੇ ਨੇ, ਅਥਵਾ ਨਿਰਹਾਰ ਵਰਤੀ ਅਪਰਸਾ। ਕੁਛ ਵਿਦਵਾਨਾਂ ਨੇ ਨਿਰਹਾਰ ਵਰਤੀ ਇਹ ਇਕੱਠਾ ਪਾਠ ਮੰਨ ਕੇ ਵੀ ਜਿਹੜਾ ਨਿਰਹਾਰ ਦੇ ਵਿੱਚ ਵਰਤਣ ਵਾਲੇ ਲੋਕ ਨੇ, ਅਤੇ ਅਪਰਸਾ ਜਿਹੜੇ ਭਾਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੇ ਅਤੇ ਹਮੇਸ਼ਾ ਲਈ ਆਪਣੇ ਹੱਥਾਂ ਨੂੰ ਕੱਪੜੇ ਦੇ ਨਾਲ ਢੱਕ ਕੇ ਰੱਖਦੇ ਨੇ, ਉਹਨਾਂ ਨੂੰ ਅਪਰਸ ਆਖਦੇ ਹਨ।
ਇੱਕ ਲੋਕ ਨਾ ਦੇਵਹਿ ਦਰਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਇਹੋ ਜਿਹੇ ਵੀ ਸਾਧੂ ਨੇ ਬਈ ਜਿਹੜੇ ਭੋਰਿਆਂ ਦੇ ਵਿੱਚ ਲੁਕ ਲੁਕ ਕੇ ਛਿਲੇ ਕੱਢਦੇ ਨੇ, ਲੋਕ ਹੀ ਜਾਂਦੇ ਨੇ, ਜੇ ਕੋਈ ਜਾਵੇ ਵੀ ਮਹਾਰਾਜ ਅਸੀਂ ਦਰਸ਼ਨ ਕਰਨੇ ਨੇ, ਅਤੇ ਦਰਸ਼ਨ ਵੀ ਨਹੀਂ ਦਿੰਦੇ, ਕਹਿੰਦੇ ਨਹੀਂ ਜੀ ਇਹ ਮਹਾਤਮਾ ਇਹ ਨਹੀਂ ਬਾਹਰ ਆ ਸਕਦੇ, ਇਹ ਤਾਂ ਹੁਣ ਭਜਨ ਪਾਠ ਕਰ ਰਹੇ ਨੇ, ਇਹ ਨਹੀਂ ਦਰਸ਼ਨ ਦੇਣਗੇ। ਕਈ 40-40 ਦਿਨ ਭੋਰਿਆਂ ਵਿੱਚੋਂ ਬਾਹਰ ਨਹੀਂ ਨਿਕਲਦੇ, ਅਤੇ ਕਈ ਪਹਾੜਾਂ ਦੀਆਂ ਗੁਫਾਵਾਂ ਵਿੱਚ ਲੁਕ ਲੁਕ ਕੇ ਬਹਿੰਦੇ ਨੇ, ਉਹ ਦਰਸ਼ਨ ਵੀ ਨਹੀਂ ਦਿੰਦੇ। ਇਹੋ ਜਿਹੇ ਵੀ ਲੋਕ ਦੁਨੀਆਂ ਵਿੱਚ ਹਨ।
ਇੱਕ ਮਨ ਹੀ ਗਿਆਤਾ,
ਤੇ ਇੱਕ ਜਿਹੜੇ ਥੋੜੇ ਜਿਹੇ ਵੱਧ ਪੜ੍ਹੇ ਲਿਖੇ ਹੁੰਦੇ ਨੇ ਨਾ, ਉਹ ਆਪਣੇ ਆਪ ਹੀ ਮਨ ਦੇ ਵਿੱਚ ਉਹ ਗਿਆਤੇ ਬਣੇ ਹੋਏ ਨੇ। ਉਹ ਕਹਿੰਦੇ ਸਾਨੂੰ ਤਾਂ ਸਾਰੀ ਗੱਲ ਦਾ ਪਤਾ ਹੈ, ਸਾਨੂੰ ਤਾਂ ਕੁਛ ਦੱਸਣ ਦੀ ਪੁੱਛਣ ਦੀ ਲੋੜ ਹੀ ਨਹੀਂ, ਜੇ ਕੋਈ ਗੱਲ ਕਰੋ ਵੀ, ਕਹਿੰਦੇ ਸਾਨੂੰ ਪਹਿਲਾਂ ਹੀ ਪਤਾ, ਇੱਕ ਮਨ ਹੀ ਗਿਆਤਾ, ਇੱਕ ਆਪਣੇ ਮਨ ਦੇ ਵਿੱਚ ਹੀ ਬੜੇ ਗਿਆਤੇ ਬਣੇ ਹੋਏ ਹਨ।
ਘਾਟ ਨਾ ਕਿ ਨਹੀਂ ਕਹਾਇਆ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੁੱਖ ਦੀ ਗੱਲ ਇਹ ਹੈ ਵੀ ਕਿਸੇ ਨੇ ਵੀ ਆਪਣੇ ਆਪ ਨੂੰ ਰੱਬ ਦੀ ਪ੍ਰਾਪਤੀ ਦੇ ਵਾਸਤੇ ਘੱਟ ਨਹੀਂ ਅਖਵਾਇਆ। ਤੇ ਕੀ ਕਹਿੰਦੇ ਨੇ ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ,
ਸਭ ਕਹਤੇ ਹੈ ਪਾਇਆ,
ਬਈ ਜਿੰਨੇ ਵੀ ਪਿੱਛੇ ਦੱਸੇ ਨੇ ਨਾ, ਜਿੰਨੇ ਪੇਖ ਨੇ, ਜਿੰਨੇ ਫਿਰਕੇ ਨੇ, ਜਿੰਨੇ ਮਤ ਮਤਾਂਤਰ ਨੇ, ਜਿੰਨੇ ਵੀ ਕਿਸਮ ਦੇ ਸਾਧੂ ਮਹਾਤਮਾ ਨੇ, ਸੰਤ ਸਮੂਹ ਅਨੇਕ ਮਤੀ ਕੇ, ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਅਸੀਂ ਰੱਬ ਨੂੰ ਪ੍ਰਾਪਤ ਕੀਤਾ ਹੋਇਆ, ਵੀ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਰੱਬ ਨੂੰ ਮਿਲਾ ਸਕਦੇ ਹਾਂ। ਅਤੇ ਚਾਹੇ ਇਲ ਕੁੱਕੜ ਦਾ ਵੀ ਪਤਾ ਨਾ ਹੋਵੇ, ਅਤੇ ਘੱਟ ਨਹੀਂ ਕੋਈ ਵੀ ਅਖਵਾਉਂਦਾ, ਹੰਕਾਰ ਸਭ ਦੇ ਅੰਦਰ ਹੀ ਬੋਲ ਰਿਹਾ ਹੈ, ਅਤੇ ਸਾਰੇ ਕਹਿੰਦੇ ਅਸੀਂ ਹੀ ਰੱਬ ਨੂੰ ਪ੍ਰਾਪਤ ਕੀਤਾ ਹੋਇਆ।
ਇਸ ਮੇਲੇ ਸੋ ਭਗਤਾ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲਵੇ ਨਾ, ਸੋ ਭਗਤਾ, ਅਸਲੀ ਭਗਤ ਤੇ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ, ਅਸਲੀ ਭਗਤ ਉਹ ਹੈ। ਬਾਕੀ ਕਹਿਣ ਕਹਾਉਣ ਨੂੰ ਤੇ ਜੋ ਮਰਜ਼ੀ ਕੋਈ ਆਖੀ ਜਾਵੇ, ਕਹਿਣ ਕਹਾਵਨੇ ਕੀਰਤ ਕਰ ਲਾ, ਕਹਿ ਲੈਣਾ ਤੇ ਕਹਾ ਲੈਣਾ ਹੈ ਤੇ ਆਪਣੀ ਵਡਿਆਈ ਕਰਾਉਣ ਦਾ ਰਸਤਾ ਹੈ। ਬਹੁਤ ਸਾਰੇ ਲੋਕ ਨੇ ਆਪਣੀ ਪੂਜਾ ਪ੍ਰਤਿਸ਼ਠਾ ਵਡਿਆਈ ਕਰਾਉਣ ਦੀ ਖਾਤਰ ਬੜੀ ਬੜੀ ਮਾਇਆ ਖਰਚ ਕਰਦੇ ਨੇ, ਅਖਬਾਰਾਂ ਵਾਲਿਆਂ ਨੂੰ, ਰੇਡੀਓ ਵਾਲਿਆਂ ਨੂੰ, ਟੈਲੀਵਿਜ਼ਨ ਵਾਲਿਆਂ ਨੂੰ ਉਹ ਇਸ਼ਤਿਹਾਰ ਦਿੰਦੇ ਨੇ, ਮਾਇਆ ਖਰਚਦੇ ਨੇ ਵੀ ਸਾਡੀ ਮਸ਼ਹੂਰੀ ਹੋਵੇ। ਪਰ ਹਜ਼ੂਰ ਕਹਿੰਦੇ ਇਹ ਤੇ ਗੱਲਾਂ ਸਾਰੀਆਂ ਹੀ ਦੁਨਿਆਵੀ ਨੇ, ਸੰਸਾਰੀ ਨੇ, ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਭਗਤ ਤੇ ਸੰਸਾਰੀ ਲੋਕ ਨੇ ਉਹਨਾਂ ਦਾ ਕਦੇ ਜੋੜ ਮੇਲ ਹੋ ਹੀ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਇੱਕ ਨੇ ਪੂਰਬ ਵੱਲ ਜਾਣਾ ਹੋਵੇ, ਦੂਸਰੇ ਨੇ ਪੱਛਮ ਵੱਲ ਜਾਣਾ ਹੋਵੇ, ਉਹ ਕਿਵੇਂ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲ ਸਕਦੇ ਨੇ? ਇਸ ਲਈ ਹੁਣ ਦਿਸ਼ਾ ਹੀ ਵੱਖੋ ਵੱਖਰੀ ਹੈ। ਹਜ਼ੂਰ ਕਹਿੰਦੇ ਜਿਸ ਮੇਲੇ ਸੋ ਭਗਤ ਹੈ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮੇਲ ਲਵੇ, ਅਸਲੀ ਭਗਤ ਉਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕਿਸੇ ਨੇ, ਇਹ ਹੁਣ ਗੁਰਮਤਿ ਦੇ ਸਿਧਾਂਤ ਅੱਗੇ ਪ੍ਰਗਟ ਹੋ ਰਹੇ ਹਨ, ਜਿਸ ਮੇਲੇ ਸੋ ਭਗਤ ਹੈ। ਇੱਥੇ ਆ ਕੇ ਗੁਰੂ ਮਹਾਰਾਜ ਨੇ ਸਿਧਾਂਤ ਨੂੰ ਪ੍ਰਗਟਾਇਆ ਹੈ ਵੀ ਭਾਵੇਂ ਘੱਟ ਕੋਈ ਨਹੀਂ ਖਵਾਉਂਦਾ, ਸਾਰੇ ਕਹਿੰਦੇ ਨੇ ਅਸੀਂ ਰੱਬ ਨੂੰ ਪ੍ਰਾਪਤ ਕੀਤਾ ਹੈ ਜਾਂ ਸਾਡੇ ਕੋਲੋਂ ਹੀ ਰੱਬ ਮਿਲ ਸਕਦਾ ਹੈ, ਪਰ ਹਜ਼ੂਰ ਕਹਿੰਦੇ ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮੇਲ ਲਵੇ, ਅਸਲੀ ਭਗਤ ਉਹ ਹੈ। ਸਗਲ ਉਕਤੋ ਪਾਵਾ, ਹਜ਼ੂਰ ਕਹਿੰਦੇ ਭਾਈ ਜਿੰਨੀਆਂ ਵੀ ਉਕਤੀਆਂ ਜੁਗਤੀਆਂ ਨੇ ਅਤੇ ਜਿੰਨੇ ਵੀ ਉਪਾਵਾਂ ਦਾ ਅਰਥ ਜਿੰਨੇ ਉਪਰਾਲੇ ਕੋਈ ਯਤਨ ਜਾਂ ਕੋਈ ਹੋਰ ਉਪਾਓ ਸਨ, ਤੇ ਅਸੀਂ ਸਾਰੇ ਕਰਕੇ ਵੇਖ ਲਏ ਹਨ।
ਤਿਆਗੀ ਸ਼ਰਨ ਪਾਵਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਖੀਰ ਦੇ ਉੱਤੇ ਜਾ ਕੇ ਸਾਨੂੰ ਇਹ ਪਤਾ ਲੱਗਿਆ ਵੀ ਅਸਲੀ ਤਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ, ਕਿ ਅਸੀਂ ਜਿੰਨੀਆਂ ਵੀ ਉਕਤੀਆਂ ਜੁਗਤੀਆਂ ਅਤੇ ਉਪਾਉ ਕੀਤੇ ਸਨ ਤਿਆਗੀ, ਉਹਨਾਂ ਸਾਰਿਆਂ ਨੂੰ ਛੱਡ ਦਿੱਤਾ। ਸ਼ਰਨ ਪਾਵਾ, ਤੇ ਅਸੀਂ ਭਾਈ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ।
ਨਾਨਕ ਗੁਰ ਚਰਨ ਪਰਾਤਾ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਗੱਲ ਕਹਿੰਦੇ ਨੇ ਨਾਨਕ ਗੁਰ ਚਰਨ ਪਰਾਤਾ, ਭਾਈ ਅਸੀਂ ਤੇ ਗੁਰੂ ਦੇ ਚਰਨੀ ਪੈ ਕੇ ਉਸ ਵਾਹਿਗੁਰੂ ਨੂੰ ਪਰਾਤਾ ਦਾ ਅਰਥ ਪਛਾਣਿਆ ਹੈ। ਜਿਹੜਾ ਵੀ ਗੁਰੂ ਦੇ ਚਰਨੀ ਪੈ ਜਾਂਦਾ ਹੈ ਤੇ ਉਹਨੂੰ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ ਤੇ ਅਕਾਲ ਪੁਰਖ ਦੇ ਨਾਲ ਮਿਲਾਪ ਹੁੰਦਾ ਹੈ ਤੇ ਵਾਹਿਗੁਰੂ ਦੀ ਪਛਾਣ ਹੁੰਦੀ ਹੈ। ਬਿਨਾਂ ਗੁਰੂ ਤੋਂ ਕਿਸੇ ਨੂੰ ਪਰਮੇਸ਼ਰ ਨਹੀਂ ਮਿਲ ਸਕਦਾ, ਚਾਹੇ ਆਪਣੇ ਆਪ ਦੇ ਵਿੱਚ ਕੋਈ ਕਿੰਨਾ ਵੀ ਵੱਡਾ ਬਣਿਆ ਫਿਰੇ, ਘਟਨਾ ਕਿੰਨੀ ਕਹਾਇਆ, ਸਭ ਕਹਤੇ ਹੈ ਪਾਇਆ, ਪਰ ਹਜ਼ੂਰ ਕਹਿੰਦੇ ਨਾਨਕ ਗੁਰ ਚਰਨ ਪ੍ਰਾਤਾ, ਅਸੀਂ ਤੇ ਗੁਰੂ ਦੇ ਚਰਨ ਹੀ ਪੈ ਕੇ ਵਾਹਿਗੁਰੂ ਨੂੰ ਪਛਾਣੇ। ਸੌਖਾ ਰਸਤਾ ਇਹੀ ਹੈ ਵੀ ਤੁਸੀਂ ਗੁਰੂ ਦੇ ਚਰਨ ਫੜ ਲਓ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਤੇ ਜਦੋਂ ਸਤਿਗੁਰੂ ਆਪਣਾ ਪੱਲਾ ਪਕੜਾ ਦੇਣ ਤੇ ਅੰਨਾ ਵੀ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ, ਅੰਨੇ ਨੂੰ ਵੀ ਜੇ ਕੋਈ ਪੱਲਾ ਪਕੜਾ ਦੇਵੇ, ਹੱਥ ਫੜਾ ਦੇਵੇ, ਉਹ ਵੀ ਮੰਜ਼ਿਲ ਤੇ ਪਹੁੰਚ ਸਕਦਾ। ਇਸੇ ਤਰ੍ਹਾਂ ਹੋਰ ਕੁਝ ਕਰਨ ਦੀ ਥਾਂ ਹਜ਼ੂਰ ਕਹਿੰਦੇ ਗੁਰੂ ਦੇ ਚਰਨ ਹੀ ਪੈ ਜਾਓ ਤੇ ਗੁਰੂ ਦੀ ਸ਼ਰਨ ਲੈ ਲਵੋ। ਨਾਨਕ ਗੁਰ ਚਰਨ ਪ੍ਰਾਤਾ, ਇਹ ਗੁਰਮਤਿ ਸਿਧਾਂਤ ਹੈ ਵੀ ਗੁਰੂ ਦੇ ਚਰਨ ਹੀ ਪੈ ਕੇ ਵਾਹਿਗੁਰੂ ਨੂੰ ਅਸਾਂ ਪਛਾਣਿਆ ਹੈ, ਕਿਉਂਕਿ ਸਤਿਗੁਰੂ ਨੇ ਗੁਰੂ ਨੂੰ ਦਰਗਾਹੀ ਵਿਚੋਲਾ ਲਿਖਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾਬਾ ਸੀਠ, ਹਰ ਨਾਮੋ ਮੰਤਰ ਦੜਾਏਂਦਾ ਕੱਟੇ ਹਾਂ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਇਉਂ ਬਈ ਸਤਿਗੁਰੂ ਦੇ ਚਰਨ ਹੀ ਪੈ ਕੇ ਅਸੀਂ ਤੇ ਵਾਹਿਗੁਰੂ ਨੂੰ ਪਛਾਣਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਪਵਿੱਤਰ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਗਲ ਕਤੋ ਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪਰਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।